ਕਲਿਆਣ ਮਹੱਲਾ ਚੌਥਾ। ਰਾਮਾ ਮੈਂ ਸਾਧੂ ਚਰਨ ਤੋਂ ਭੀਜੈ, ਇਹ ਰਾਮ ਪਰਮੇਸ਼ਰ ਮੈਨੂੰ ਸਮੱਤੀ ਦਿਓ, ਮੈਨੂੰ ਅਕਲ ਦਿਓ, ਮੈਂ ਸੰਤਾਂ ਦੇ ਚਰਨ ਧੋਣਾ ਚਾਹੁੰਦਾ ਹਾਂ। ਉਹ ਕਿਉਂ? ਕਹਿੰਦੇ ਮੈਨੂੰ ਪਤਾ ਲੱਗ ਗਿਆ ਕਿ ਸੰਤ ਜਿਹੜਾ ਹੈ ਉਹਦੇ ਅੰਦਰ ਤਾਂ ਤੁਸੀਂ ਆਪ ਹੀ ਬੈਠੇ ਹੋ ਸਾਖਿਆਤ, ਬਾਹਰੋਂ ਸਰੀਰ ਦੇਖਣ ਨੂੰ ਲੱਗਦਾ ਕਿ ਫਲਾਣੇ ਦਾ, ਮੈਂ ਤਾਂ ਅਸਲ 'ਚ ਤੁਹਾਡੇ ਚਰਨ ਧੋਣੇ ਚਾਹੁੰਦਾ, ਮੈਂ ਉਹਨੂੰ ਮਹਾਂਪੁਰਖ ਨੂੰ ਤੇਰਾ ਹੀ ਰੂਪ ਜਾਣ ਕੇ ਚਰਨ ਧੋਣੇ ਚਾਹੁੰਦਾ। ਇਲ ਵਿਖ ਦਹਨ ਹੋਏ ਕਿਨ ਅੰਤਰ ਮੇਰੇ, ਠਾਕੁਰ ਕਿਰਪਾ ਕੀ ਜਾ ਰਹਾਉ। ਇਹ ਮੇਰੇ ਵਾਹਿਗੁਰੂ ਮੇਰੇ ਪਰ ਕਿਰਪਾ ਦ੍ਰਿਸ਼ਟੀ ਕਰ, ਤਾਂ ਇੱਕ ਇੱਕ ਖਿਨ ਵਿੱਚ ਸਾਰੇ ਜਨਮਾਂ ਦੇ ਪਾਪ ਭਸਮ ਹੋ ਜਾਣਗੇ, ਮੈਨੂੰ ਸੇਵਾ ਦਿਓ ਮਹਾਂਪੁਰਖਾਂ ਦੀ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮੰਗਤ ਜਨ ਦੀਨ ਖਰੇ ਦਰ ਠੰਡੇ, ਅਤ ਤਰਸਨ ਕਉ ਦਾਨ ਦੀਜੈ। ਸੋ ਇਸ ਪ੍ਰਕਾਰ ਫਰਮਾਉਂਦੇ ਹਨ, ਮੰਗਤ ਜਨ ਦੀਨ ਖਰੇ ਦਰ ਠੰਡੇ, ਮੈਂ ਦੀਨ ਗਰੀਬ ਮੰਗਤਾ ਦੇ ਖਰੇ ਹੁੰਦਾ ਚੰਗੇ ਸਤਸੰਗ ਦਰਵਾਜ਼ੇ, ਪਰ ਠੰਡੇ ਹੁੰਦਾ ਖਲੋ ਕੇ ਖੜਾ ਹੋ ਕੇ, ਅਤ ਬਹੁਤ ਤਰਸ ਰਿਹਾ, ਅਤ ਹੁੰਦਾ ਬਹੁਤਾ ਜ਼ਿਆਦੇ। ਆਪ ਜਨ ਕਉ ਭਾਵ ਸੇਵਕ ਜਨ ਨੂੰ ਨਾਮ ਦਾਨ ਦੇਣਾ ਕਰੋ, ਮੈਂ ਖਰੇ ਭਾਵ ਚੰਗਾ ਗਰੀਬ ਜਨ ਮੰਗਤਾ ਹੋ ਕੇ ਆਪਦੇ ਦਰਵਾਜ਼ੇ 'ਤੇ ਖੜਾ ਹੋ ਕੇ ਬੜਾ ਤਰਸ ਰਿਹਾ, ਆਪ ਮੈਨੂੰ ਨਾਮਦਾਨ ਦੇਣਾ ਕਰੋ। ਤਰਾਹੇ ਤਰਾਹੇ ਸਰਨ ਪ੍ਰਭ ਆਏ, ਮੋਹ ਕਉ ਗੁਰਮਤ ਨਾਮ ਦ੍ਰਿੜੀ ਜੈ। ਤਰਾਹੇ ਤਰਾਹੇ ਰੱਖ ਲਓ ਰੱਖ ਲਓ, ਹੇ ਵਾਹਿਗੁਰੂ ਆਪਦੀ ਸ਼ਰਨ ਵਿੱਚ ਆਇਆ, ਮੈਨੂੰ ਗੁਰਮਤ ਅਨੁਸਾਰ ਨਾਮ ਦ੍ਰਿੜ ਕਰਵਾਓ। ਕਾਮ ਕ੍ਰੋਧ ਨਗਰ ਮੈਂ ਸਬਲਾ, ਨਿਤ ਉੱਠ ਉੱਠ ਜੂਝ ਕਰੀ ਜੈ। ਕਾਮ ਕ੍ਰੋਧ ਆਦਿਕ ਸੂਰਮੇ ਇਸ ਸਰੀਰ ਰੂਪ ਨਗਰ ਵਿੱਚ ਸਹਿਤ ਬਲਦੇ ਹਨ, ਇਹ ਰੋਜ਼ ਉੱਠ ਉੱਠ ਕੇ ਯੁੱਧ ਕਰਦੇ ਮੇਰੇ ਨਾਲ, ਆਪਣਾ ਜ਼ੋਰ ਪਾ ਕੇ ਮੈਨੂੰ ਦਬਾਉਂਦੇ ਰਹਿੰਦੇ ਆ। ਅੰਗੀਕਾਰ ਕਰੋ ਰੱਖ ਲੇ ਵਹੁ ਗੁਰਪੂਰਾ ਕਾਢ ਕਢੀਜੈ। ਇਹ ਪੂਰੇ ਗੁਰੂ ਆਪ ਮੇਰਾ ਅੰਗੀਕਾਰ ਕਰੋ, ਪੱਖ ਕਰੋ, ਹੱਥ ਦੇ ਕੇ ਰੱਖ ਲਓ ਆਪ, ਅਤੇ ਇਸ ਕਾਢੇ ਭਾਵ ਜਿਲਣ ਵਿੱਚੋਂ ਮੈਨੂੰ ਕੱਢ ਲਓ। ਅੰਤਰ ਅਗਨ ਸਬਲ ਆਤ ਵਿਖਿਆ, ਹੇ ਵਸੀਤਲ ਸ਼ਬਦ ਗੁਰ ਦੀਜੈ। 1326 ਅੰਕ 'ਤੇ ਫਰਮਾਉਂਦੇ, ਹੇ ਗੁਰੂ ਮੇਰੇ ਅੰਦਰ ਵਿਸ਼ਿਆਂ ਦੀ ਅੱਗ ਅਤੇ ਅੰਤ ਹੀ ਸਬਲ, ਸਬਲ ਹੁੰਦੀ ਸਬਲ ਸਹਿਤ ਬਲ ਦੇ ਹੈ, ਉਸ ਅੱਗ ਨੂੰ ਸੀਤਲ ਕਰਨ ਲਈ ਮੈਨੂੰ ਹੇਵ ਹੁੰਦਾ ਬਰਫ਼ ਰੂਪ ਉਪਦੇਸ਼ ਦਿਓ, ਠੰਡਾ ਠਾਰ ਉਪਦੇਸ਼ ਦਿਓ। ਤਨ ਮਨ ਸ਼ਾਂਤ ਹੋਏ ਅਧਿਕਾਏ, ਰੋਗ ਕਾਟੈ ਸੂਖ ਸਵੀਜੈ। ਇਹ ਸਤਿਗੁਰੂ ਮਹਾਰਾਜ, ਜਦੋਂ ਆਪ ਹਉਮੈ ਰੂਪ ਰੋਗ ਕੱਟ ਦਿਓਗੇ ਤਾਂ ਮੇਰੇ ਤਨ ਮਨ ਵਿੱਚ ਬਹੁਤੀ ਸ਼ਾਂਤੀ ਹੋਵੇਗੀ ਅਤੇ ਮੈਂ ਸੁੱਖਾਂ ਵਿੱਚ ਸੌਵਾਂਗਾ। ਜਿਉਂ ਸੂਰਜ ਕਿਰਨ ਰਵਿਆ ਸਰਬ ਠਾਈ, ਸਭ ਘੱਟ ਘੱਟ ਰਾਮ ਰਵੀਜੈ। ਜਿਵੇਂ ਸੂਰਜ ਕਿਰਨਾਂ ਕਰਕੇ ਸਭ ਜਗ੍ਹਾ ਦੇ ਉੱਤੇ ਰਵਿਆ ਹੋਇਆ, ਇਵੇਂ ਸਾਰਿਆਂ ਘਟਾਂ ਘਟਾਂ ਵਿੱਚ ਰਾਮ ਰਵ ਰਿਹਾ। ਬੜਾ ਸੁੰਦਰ ਪ੍ਰਮਾਣ ਦਿੱਤਾ ਗੁਰਾਂ ਨੇ, ਸਮਝਣ ਦੀ ਲੋੜ ਹੈ। ਮਹਾਰਾਜ ਕਹਿੰਦੇ ਜਿਵੇਂ ਸੂਰਜ ਕਿਰਨਾਂ ਕਰਕੇ ਸਾਰਿਆਂ ਥਾਵਾਂ 'ਤੇ ਦੇਖੋ ਵਿਆਪਕ ਹੈ, ਇੱਥੇ ਇਹ ਨਹੀਂ ਵੀ ਕਿ ਸੂਰਜ ਬਾਹਰ ਅੰਦਰ ਤੱਕ ਚਾਨਣ ਆਉਂਦਾ, ਸੂਰਜ ਅੰਦਰ ਤੱਕ ਜਿੱਥੇ ਤੱਕ ਵਾਹ ਲੱਗਦੀ ਹੈ, ਇਵੇਂ ਸਾਰਿਆਂ ਘਟਾਂ ਘਟਾਂ ਵਿੱਚ ਪਰਮੇਸ਼ੁਰ ਰਵਿਆ ਹੋਇਆ ਵਿਆਪਕ ਹੈ। ਸਾਧੂ ਸਾਧ ਮਿਲੇ ਰਸ ਪਾਵੈ, ਤਤ ਨਿਜ ਘਰ ਬੈਠਿਆਂ ਪੀਜੈ। ਸਾਧਨਾ ਕਰਨ ਵਾਲਾ ਸ੍ਰੇਸ਼ਟ ਸਾਧੂ ਮਿਲ ਜਾਵੇ ਤਾਂ ਆਤਮ ਰਸ ਨੂੰ ਪਾਉਂਦਾ ਹੈ ਅਤੇ ਆਪਣੇ ਸਰੂਪ ਘਰ ਵਿੱਚ ਬੈਠਿਆਂ ਹੀ ਬ੍ਰਹਮਾਨੰਦ ਨੂੰ ਪੀਂਦਾ ਹੈ। ਜਨ ਕਉ ਪ੍ਰੀਤ ਲੱਗੀ ਗੁਰਸੇਤੀ, ਜਿਉਂ ਚੱਕਵੀ ਦੇਖ ਸੂਰੀਜੈ। ਜਿਵੇਂ ਚੱਕਵੀ ਸੂਰਜ ਨੂੰ ਦੇਖਦੀ ਰਹਿੰਦੀ ਹੈ, ਇਵੇਂ ਗੁਰਮੁਖ ਜਨਾਂ ਦੀ ਗੁਰੂਆਂ ਨਾਲ ਪ੍ਰੀਤੀ ਲੱਗੀ ਰਹਿੰਦੀ ਹੈ। ਨਿਰਖਤ ਨਿਰਖਤ ਰਹਿਣ ਸਭ ਨਿਰਖੀ, ਮੁਖ ਕਾਢੈ ਅੰਮ੍ਰਿਤ ਪੀਜੈ। ਜਿਵੇਂ ਸੂਰਜ ਵੱਲ ਦੇਖਦਿਆਂ ਦੇਖਦਿਆਂ ਚੱਕਵੀ ਦੀ ਸਾਰੀ ਰਾਤ ਨਿਰਖੀ ਬਤੀਤ ਹੋ ਜਾਂਦੀ ਹੈ। ਜਿਸ ਵੇਲੇ ਸੂਰਜ ਮੂੰਹ ਕੱਢਦਾ ਹੈ ਤਾਂ ਚੱਕਵੀ ਆਪਣੇ ਪਤੀ ਚੱਕਵੇ ਨਾਲ ਮਿਲਾਪ ਹੋਣੇ ਰੂਪ ਅੰਮ੍ਰਿਤ ਨੂੰ ਪੀਂਦੀ ਹੈ, ਅਤੇ ਇਸੇ ਪ੍ਰਕਾਰ ਹੀ ਗੁਰੂ ਸੂਰਜ ਨੂੰ ਦੇਖਦਿਆਂ ਦੇਖਦਿਆਂ ਸਾਰੀ ਅਵਸਥਾ ਰੂਪੀ ਰਾਤ ਬਤੀਤ ਹੋ ਜਾਂਦੀ ਹੈ। ਜਿਸ ਵੇਲੇ ਪੂਰਬਲੇ ਕਰਮਾਂ ਅਨੁਸਾਰ ਗੁਰਾਂ ਨੇ ਮੂੰਹ ਕੱਢਿਆ, ਭਾਵ ਕਿਰਪਾਲੂ ਹੋਏ, ਦਰਸ਼ਨ ਦਿੱਤੇ, ਤਾਂ ਜਗਿਆਸੂ ਰੂਪ ਚੱਕਵੀ ਬ੍ਰਹਮ ਚੱਕਵੇ ਨਾਲ ਮਿਲਾਪ ਹੋਣੇ ਰੂਪ ਅੰਮ੍ਰਿਤ ਨੂੰ ਪੀਂਦੀ ਹੈ। ਸਾਕਤ ਸਵਾਨ ਕਹੀ ਹੈ ਬਹੁ ਲੋਭੀ, ਬਹੁ ਦੁਰਮਤ ਮੈਲ ਭਰੀਜੈ। ਸਾਕਤ ਭਾਵ ਮਾਇਆਧਾਰੀ ਪੁਰਸ਼ ਸਵਾਨ ਹੁੰਦਾ ਹੈ, ਕੂਕਰ ਵਾਂਗੂ ਬਹੁਤੇ ਲੋਭੀ ਕਹੀਦੇ ਆ, ਬਹੁਤੇ ਹੀ ਲੋਭ ਕਰਦੇ ਆ, ਇਸ ਲਈ ਉਹ ਦੁਰਮਤ ਖੋਟੀ ਮਤ ਰੂਪ ਮੈਲ ਨਾਲ ਬਹੁਤੇ ਭਰੀਜੈ ਭਰੇ ਹੋਏ ਲਿਬੜੇ ਹੀ ਪਏ ਨੇ। ਆਪਨ ਸਵਾਏ ਕਰੈ ਬਹੁ ਬਾਤਾਂ, ਤਿਨਾ ਕਾ ਵਿਸਾ ਹੋ ਕਿਆ ਕੀਜੈ। ਉਹ ਆਪਣੇ ਸਵਾਏ ਮਤਲਬ ਵਾਸਤੇ ਬਹੁਤੀਆਂ ਗੱਲਾਂ ਕਰਦੇ ਹਨ, ਇਸ ਕਰਕੇ ਉਹਨਾਂ ਦਾ ਭਰੋਸਾ ਕੀ ਕਰਨਾ, ਬਹੁਤੀਆਂ ਗੱਲਾਂ ਕਰਨ ਵਾਲਾ ਲਾਲਚੀ ਹੁੰਦਾ। ਸਾਧੂ ਸਾਧ ਸਰਨ ਮਿਲ ਸੰਗਤ, ਜਿਤ ਹਰ ਰਸ ਕਾਢ ਕਢੀਜੈ। ਸਾਧਨਾ ਕਰਨ ਵਾਲੇ ਸੇਠ ਜੋ ਸਾਧੂ ਹਨ ਉਹਨਾਂ ਦੀ ਸੰਗਤ ਵਿੱਚ ਜਾ ਕੇ ਸ਼ਰਨ ਵਿੱਚ ਮਿਲ ਜਾ, ਉੱਥੇ ਜਾ, ਜਿਸ ਕਰਕੇ ਕੱਢਣੇ ਵਾਲਾ ਹੋ ਕੇ ਹਰੀਦਾਸ ਨੂੰ ਕੱਢ ਲਵੇ। ਜਿੱਥੋਂ ਹਰੀਦਾਸ ਦੀ ਪ੍ਰਾਪਤੀ ਦੀ ਕੋਈ ਕਾਢ ਵਿਉਂਤ ਕੱਢੀ ਜਾਂਦੀ, ਕਾਢ ਕੱਢਦੇ ਨੇ ਮਹਾਂਪੁਰਖ। ਪਰ ਉਪਕਾਰ ਬੋਲੇ ਬਹੁ ਗੁਣੀਆਂ, ਮੁੱਖ ਸੰਤ ਭਗਤ ਹਰ ਦੀਜੈ। ਬਹੁਤੇ ਗੁਣਵਾਨ ਮਹਾਤਮਾ ਪਰ ਉਪਕਾਰ ਦੇ ਬਚਨਾਂ ਨੂੰ ਬੋਲਦੇ ਹਨ, ਉਹੀ ਮੁਖੀ ਸੰਤ ਹਰੀ ਦੀ ਭਗਤੀ ਕਰਨੀ ਦਿੰਦੇ ਹਨ। ਹੇ ਹਰੀ, ਮੈਨੂੰ ਮੁਖੀ ਸੰਤਾਂ ਦੀ ਭਗਤੀ ਕਰਨੀ ਬਖਸ਼ਿਸ਼ ਕਰ ਦਿਓ। ਤੂੰ ਅਗਮ ਦਿਆਲ ਦਇਆ ਪਤ ਦਾਤਾ, ਸਭ ਦਇਆ ਧਾਰ ਰੱਖ ਲੀਜੈ। ਹੇ ਦਇਆਪਤੀ ਦਾਤਾ, ਤੂੰ ਅਗਮ ਬੇਅੰਤ ਦਿਆਲੂ ਹੈ, ਦਇਆ ਦ੍ਰਿਸ਼ਟੀ ਧਾਰ ਕੇ ਸਭ ਨੂੰ ਰੱਖ ਲੈਂਦੇ ਹੋ। ਹੇ ਦਿਆਲੂ ਪਰਮਾਤਮਾ, ਤੂੰ ਅਗਮ ਹੈ, ਦਇਆਵਾਨ ਹੈ, ਸਭ ਦਾ ਪਤੀ ਹੈ ਅਤੇ ਦਾਤਾ ਹੈ, ਦਇਆ ਦ੍ਰਿਸ਼ਟੀ ਧਾਰ ਕੇ ਸਭ ਨੂੰ ਰੱਖ ਲੈਣਾ ਕਰ। ਸਰਬ ਜੀਅ ਜਗ ਜੀਵਨ ਏਕੋ, ਨਾਨਕ ਪ੍ਰਤਪਾਲ ਕਰੀਜੈ। ਇਹ ਜਗ ਜੀਵਨ ਪਰਮਾਤਮਾ ਇੱਕ ਆਪ ਹੀ ਸਾਰਿਆਂ ਜੀਵਾਂ ਦੀ ਪ੍ਰਤਪਾਲਨਾ ਕਰਦੇ ਹੋ। ਮਹਾਰਾਜ ਕਥਨ ਕਰਦੇ, ਜਗਤ ਦੇ ਸਭ ਜੀਵਾਂ ਦੇ ਇੱਕ ਆਪ ਹੀ ਜੀਵਨ ਭਾਵ ਪ੍ਰਾਣ ਰੂਪ ਹੋ ਅਤੇ ਆਪ ਹੀ ਸਭ ਦੀ ਪ੍ਰਤਪਾਲਨਾ ਕਰਦੇ ਹੋ। ਕਲਿਆਣ ਮਹੱਲਾ ਚੌਥਾ, ਰਾਮਾ ਹਮਦਾਸਨ ਦਾਸ ਕਰੀਜੈ। ਸਾਰਿਆਂ ਸ਼ਬਦਾਂ 'ਚ ਇਸੇ ਪ੍ਰਕਾਰ ਹੀ ਬੇਨਤੀ ਕਰਦੇ ਨੇ। ਹੁਣ ਕਹਿੰਦੇ ਨੇ ਮਹਾਰਾਜ ਚੌਥੇ ਪਾਤਸ਼ਾਹ, ਇਉਂ ਬੇਨਤੀ ਤੁਸੀਂ ਕਰਨੀ ਹੈ ਕਿ ਹੇ ਰਾਮ, ਹੇ ਪਰਮੇਸ਼ਰ, ਮੈਨੂੰ ਆਪਣੇ ਦਾਸਾਂ ਦਾ ਦਾਸ ਕਰ ਲੈ। ਮੈਂ ਵੱਡਾ ਨਹੀਂ ਬਣਨਾ, ਮੈਂ ਤਾਂ ਜਿਹੜੇ ਤੇਰੇ ਸੇਵਕ ਨੇ ਉਹਨਾਂ ਜਿਹੜੇ ਸੇਵਕ ਨੇ ਉਹਨਾਂ ਦਾ ਸੇਵਕ ਬਣਨਾ। ਜਿਹੜੇ ਤੇਰੇ ਸੇਵਕ ਨੇ ਸੰਤ ਮਹਾਤਮਾ, ਉਹਨਾਂ ਦੇ ਅੱਗੇ ਜਿਹੜੀ ਸੇਵਾ ਕਰਨ ਵਾਲੇ ਨੇ ਉਹਨਾਂ ਦੇ ਜੋੜੇ ਝਾੜਨ ਦਾ ਮੌਕਾ ਦਿਓ ਮੈਨੂੰ। ਜਬ ਲੱਗ ਸਾਸ ਹੋਏ ਮਨ ਅੰਤਰ, ਸਾਧੂ ਧੂਰ ਪਵੀਜੈ ਰਹਾਓ। ਜਿੰਨਾ ਚਿਰ ਮਨ ਹੁੰਦਾ ਸਰੀਰ ਦੇ ਅੰਦਰ ਸਵਾਸ ਹੋਣ, ਉਨਾ ਚਿਰ ਮੈਂ ਸੰਤ ਧੂੜੀ ਨੂੰ ਪਵੀਜਾ ਪੀਣਾ ਕਰਾਂ। ਇਹ ਮੇਰੀ ਸ਼ਰਧਾ, ਸੰਤਾਂ ਦੀ ਧੂੜੀ ਘੋਲ ਘੋਲ ਪੀਵਾਂ ਉਨਾ ਚਿਰ। ਮਹਾਰਾਜ ਨੂੰ ਸੋਝੀ ਆ ਪਤਾ ਸਾਰੀ ਗੱਲ ਦਾ ਵੀ ਕੀ ਚੀਜ਼ ਆ ਉਹ। ਆਮ ਬੰਦੇ ਨੂੰ ਪਤਾ ਨਹੀਂ ਹੈ, ਆਮ ਬੰਦਾ ਨਫ਼ਰਤ ਦੀ ਨਿਗਾਹ ਨਾਲ ਦੇਖਦਾ, ਉਹ ਜੀ ਉੱਥੇ ਪਾਣੀ ਨਹੀਂ ਠੀਕ, ਉੱਥੇ ਐਂ ਨਹੀਂ ਠੀਕ, ਉੱਥੇ ਐਂ ਹੋਣਾ ਚਾਹੀਦਾ। ਜਦ ਨਿਗਾਹ ਖੁੱਲੂਗੀ ਫਿਰ ਪਤਾ ਲੱਗੂਗਾ ਵੀ ਕੀ ਚੀਜ਼ ਆ ਉੱਥੇ। ਉਹ ਸਾਰਾ ਕੁਛ ਗੁਪਤ ਰੱਖਿਆ ਹੋਇਆ ਖਜ਼ਾਨਾ ਮਹਾਰਾਜ ਨੇ ਹਰਿਮੰਦਰ ਸਾਹਿਬ ਸਰੋਵਰ 'ਚ, ਸਾਰਿਆਂ ਸਰੋਵਰਾਂ 'ਚ। ਇਸ ਪ੍ਰਕਾਰ ਹੈ ਕਿ ਹਲੇ ਹੁਣ ਕਲਯੁਗ ਆ ਗਿਆ, ਗਾਹਾਂ ਗਾਹਾਂ ਬੁੱਧੀਆਂ ਘਟੀ ਜਾਂਦੀਆਂ, ਸੋਝੀ ਘਟੀ ਜਾਂਦੀ ਹੈ। ਇਸ ਪ੍ਰਕਾਰ ਜਿਹੜੀ ਸੋਝੀ ਘਟਣ ਕਰਕੇ ਹੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਿੱਥੇ ਕੀ ਹੈ। ਸ਼ੰਕਰ ਨਾਰਦ ਸੇਖ ਨਾਗ ਮੁਨ, ਧੂਰ ਸਾਧੂ ਕੀ ਲੋ ਚੀਜੈ। ਮਹਾਰਾਜ ਪਾਵਨ ਬਚਨ ਫਰਮਾਉਂਦੇ ਆ ਕਿ ਸ਼ੰਕਰ, ਸ਼ਿਵਜੀ, ਨਾਰਦ ਮੁਨੀ, ਸ਼ੇਸ਼ਨਾਗ ਅਤੇ ਮੁਨੀ, ਇਹ ਸਾਰੇ ਸੰਤਾਂ ਦੀ ਧੂੜ ਨੂੰ ਲੋ ਚੀਜ਼ਾ ਲੋਚਦੇ ਪਹੁੰਚਾਉਂਦੇ ਨੇ। ਮਹਾਂਪੁਰਖਾਂ ਦੀ ਧੂੜ ਮਿਲ ਜੇ ਕਿਤੇ ਸਾਨੂੰ। ਭਵਨ ਭਵਨ ਪਵਿੱਤ ਹੋਏ ਸਭ, ਜੈ ਸਾਧੂ ਚਰਨ ਤਰੀਜੈ। ਮਹਾਰਾਜ ਫਰਮਾਉਂਦੇ ਨੇ ਕਿ ਭਵਨ ਸੰਸਾਰ ਵਿੱਚ ਉਹ ਸਾਰੇ ਭਵਨ ਜਿਹੜੇ ਘਰ ਪਵਿੱਤਰ ਹੋਏ ਨੇ, ਜਿੱਥੇ ਸੰਤਾਂ ਨੇ ਚਰਨ ਧਰੇ ਨੇ, ਜੈ ਭਵਨ ਜਿਨ੍ਹਾਂ ਘਰਾਂ ਵਿੱਚ ਸਾਧੂ ਚਰਨ ਧਾਰ ਕੇ ਭਵਨ ਪਾ ਫਿਰਨਾ ਕਰਦੇ ਨੇ, ਉਹ ਭਵਨ ਘਰ ਸਾਰੇ ਪਵਿੱਤਰ ਹੁੰਦੇ ਨੇ। ਤਾਜ ਲਾਜ ਅਲੰਕਾਰ ਸਭ ਤਜੀਐ, ਮਿਲ ਸਾਧੂ ਸੰਗ ਰਹੀਜੈ। ਸਤਿਗੁਰੂ ਸਲਾਹ ਦਿੰਦੇ ਚੌਥੇ ਪਾਤਸ਼ਾਹ, ਜੇ ਮੰਨਣੀ ਆ, ਮੰਨ ਲਓ, ਕਹਿੰਦੇ ਲੋਕ ਲੱਜਿਆ ਤਿਆਗ ਕੇ ਅਤੇ ਸਾਰਾ ਹੰਕਾਰ ਛੱਡ ਕੇ ਸੰਤਾਂ ਦੇ ਸੰਗ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ। ਧਰਮ ਰਾਏ ਕੀ ਕਾਨ ਚੁਕਾਵੈ, ਬਿਖ ਡੁੱਬਦਾ ਕਾਢ ਕਢੀਜੈ। ਸੰਤਾਂ ਦਾ ਸਤਸੰਗ ਇਹੋ ਜਿਹਾ ਜੋ ਧਰਮ ਰਾਜਾ ਦੀ ਕਾਨ ਕਨੋੜ ਚੁਕਾ ਦਿੰਦਾ ਅਤੇ ਜ਼ਹਿਰ ਦੇ ਸਮੁੰਦਰ ਵਿੱਚ ਡੁੱਬਦੇ ਹੋਏ ਜੀਵ ਨੂੰ ਕੱਢੇ ਵਾਲਾ ਹੋ ਕੇ ਕੱਢ ਲੈਂਦਾ, ਯੁਗਤੀ ਨਾਲ ਕੱਢ ਦਿੰਦਾ। ਉਹਦੇ ਕੋਲ ਯੁਗਤੀ ਤਰੀਕੇ ਬੜੇ ਹੁੰਦੇ ਨੇ, ਕਿਉਂਕਿ ਉਹ ਬਹੁਤ ਜ਼ਿਆਦਾ ਤਜਰਬਾ ਜੋ ਹੋਇਆ ਉਹਨਾਂ ਦਾ, ਉਹਨਾਂ ਕੋਲ ਸ਼ਕਤੀ ਜੋ ਹੋਈ, ਉਹਨਾਂ ਕੋਲ ਸਾਰੀ ਨਿਗਾਹ ਵੀ ਹੈ, ਉਹਨੂੰ ਪਤਾ ਹੈ ਬੰਦੇ ਦਾ ਐਂ ਕਲਿਆਣ ਹੋਣਾ, ਇਹਦਾ ਐਂ ਹੋਣਾ, ਇਹਦਾ ਐਂ ਹੋਣਾ, ਸਭ ਪਤਾ ਹੁੰਦਾ ਉਹਨਾਂ ਨੂੰ। ਭਰਮ ਸੂਕੇ ਭਾਉ ਉਭ ਸੁੱਖ ਕਹੀਐ, ਮਿਲ ਸਾਧੂ ਸੰਗ ਹਰੀਜੈ। ਭਰਮ ਕਰਕੇ ਜੋ ਜੀਵ ਸ਼ੁਭ ਗੁਣਾਂ ਵੱਲੋਂ ਸੁੱਕ ਗਏ ਹਨ, ਉਹ ਬਹੁਤ ਹੀ ਉਭ ਸੁੱਖ, ਉਹ ਖੜ ਸੁੱਕ ਬ੍ਰਿਕਸ਼ ਵਾਂਗੂ ਕਹੇ ਜਾਂਦੇ ਨੇ। ਮਨਮੁਖ ਊਬ ਸੁੱਕ ਗਏ, ਨਾ ਫਲ ਤਿੰਨਾ ਛਾਉ, ਤਿੰਨਾ ਪਾਸ ਨਾ ਬੈਸੀਆ, ਉਹਨਾਂ ਘਰ ਨਾ ਗਿਰਾਓ, ਕੱਟੀਆ ਤੈ ਨਿਤ ਜਾਲੀਆ, ਉਹਨਾਂ ਸ਼ਬਦ ਨਾ ਨਾਉ। ਫਿਰ ਸੰਤਾਂ ਦੇ ਸੰਗ ਵਿੱਚ ਮਿਲ ਕੇ ਉਹ ਸ਼ੁਭ ਗੁਣਾਂ ਕਰਕੇ ਹਰੀਜੈ, ਹਰੇ ਹੋ ਜਾਂਦੇ ਨੇ, ਹਰੇ ਭਰੇ ਹੁੰਦੇ ਨੇ। ਉਹ ਉਭ ਸੁੱਕ ਦਰਖਤ ਹੁੰਦੇ, ਕਿ ਖੜੇ ਹੀ ਸੁੱਕ ਜਾਂਦੇ ਹਨ, ਸਿਉਂਕ ਜੀ ਲੱਗ ਜਾਂਦੀ ਥੱਲੇ ਉਹਨਾਂ ਦੇ, ਨਾ ਉਹਨਾਂ ਦਾ ਦਰਖਤ, ਨਾ ਉਹਨਾਂ ਦੀ ਕੋਈ ਟਾਹਣੀ, ਉਹਨਾਂ ਨੂੰ ਨਾ ਕੋਈ ਪੱਤਾ, ਨਾ ਕੋਈ ਛਿਲਕਾ, ਸਾਰਾ ਦਰਖਤ ਇਹੋ ਜਿਹੀ ਹੋਈ, ਨਾ ਮਨਮੁਖ ਇਹੋ ਜਿਹਾ ਹੁੰਦਾ। ਤਾਂ ਤੇ ਬਿਲਮ ਪਲ ਢਿੱਲ ਨਾ ਕੀਜੈ, ਜਾਏ ਸਾਧੂ ਚਰਨ ਲਗੀ ਜਾਏ। ਇਸ ਕਰਕੇ ਢਿੱਲੇ ਹੋ ਕੇ ਪਲ ਜਿੰਨੀ ਵੀ ਦੇਰ ਨਹੀਂ ਕਰਨੀ ਚਾਹੀਦੀ, ਛੇਤੀ ਨਾਲ ਜਾ ਕੇ ਪੂਰਨ ਮਹਾਂਪੁਰਖਾਂ ਦੇ ਚਰਨ ਹੀ ਲੱਗਣਾ ਚਾਹੀਦਾ। ਇਹ ਠੀਕ ਹੈ ਕਿ ਗਲਤ ਵੀ ਹੁੰਦੇ ਚੰਗੇ, ਤਾਂ ਦੁਨੀਆਂ 'ਚ ਧੋਖੇ ਥੋੜ੍ਹੇ ਹੁੰਦੇ ਨੇ, ਇੱਥੇ ਵੀ ਧੋਖਾ ਕਰੀਏ ਜਾਂਦੇ ਨੇ। ਕਈ ਚੀਜ਼ਾਂ ਲਿਆ ਕੇ ਮੁੜ ਕੇ ਦੋ ਕਿੱਟਾਂ ਜੀਆਂ ਪਾ ਕੇ ਮੋੜ ਆਉਂਦੇ ਸਟੋਰ ਵਾਲਿਆਂ ਨੂੰ, ਆਪ ਤਾਂ ਇੰਨਾ ਧੋਖਾ ਕਰਦੇ ਆ। ਇਹ ਧੋਖੇਬਾਜ਼ ਵੀ ਹੁੰਦੇ ਸੰਸਾਰ, ਧੋਖੇ ਵਾਲੇ ਵੀ ਸਾਰੇ, ਵਿੱਚ ਨਕਲੀ ਸੰਤ ਵੀ ਹੁੰਦੇ ਆ, ਵਿੱਚ ਅਸਲੀ ਵੀ ਹੁੰਦੇ ਆ, ਪਹਿਚਾਣ ਤਾਂ ਥੋੜ੍ਹੀ ਜਿਹੀ ਕਰਨੀ ਪੈਂਦੀ ਹੈ। ਫਿਰ ਇਸ ਕਰਕੇ ਇੱਕਦਮ ਛੇਤੀ ਨੇੜੇ ਵੀ ਨਹੀਂ ਲੱਗਣਾ, ਦੇਖ ਵੀ ਲੈਣਾ, ਪਰਖ ਵੀ ਲੈਣਾ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਫਿਰ ਪੂਰਨ ਪੁਰਖ ਕਿਹੜਾ ਛੇਤੀ ਲੱਗਦੇ, ਕਰਮਾਂ ਭਾਗਾਂ ਦੀ ਗੱਲ, ਜਿਉਂ ਜਿਉਂ ਦੁਨੀਆਂ ਦੇ ਭਾਗ ਫੁੱਟਦੇ ਜਾਂਦੇ ਮਾੜੇ ਭਾਗ, ਤਿਉਂ ਤਿਉਂ ਗੁਰਮੁਖਾਂ ਦੀ ਸੰਗਤ ਘੱਟਦੀ ਜਾਂਦੀ ਹੈ, ਇਹਨਾਂ ਦੀ ਮਨਮੁਖਾਂ ਦੀ ਸੰਗਤ ਵੱਧਦੀ ਜਾਂਦੀ ਹੈ। ਰਾਮ ਨਾਮ ਕੀਰਤਨ ਰਤਨ ਬੱਥ ਹਰ ਸਾਧੂ ਪਾਸ ਰਖੀਜੈ। ਰਤਨ ਹੁੰਦਾ ਮੋਲਕ ਕੀਰਤਨ, ਅਤੇ ਰਾਮ ਨਾਮ ਰੂਪ ਵਸਤੂ ਹਰੀ ਦੇ ਸੰਤਾਂ ਪਾਸ ਰੱਖੀ ਹੋਈ ਹੈ। ਜੋ ਬਚਨ ਗੁਰ ਸੱਤ ਸੱਤ ਕਰ ਮਾਨੈ ਤਿਸ ਆਗੈ ਕਾੜ ਤਰੀਜੈ। ਬਸ ਇਹ ਮਿਲਦੀ ਕਿਵੇਂ ਹੈ ਜੀ, ਕਹਿੰਦੇ ਤਰੀਕਾ ਮੈਂ ਦੱਸਦਾ। ਗੁਰੂ ਰਾਮਦਾਸ ਜੀ ਕਹਿੰਦੇ ਤਰੀਕਾ ਦੱਸਦਾ, ਤੁਸੀਂ ਸਮਝ ਲਓ ਮਿਲਣੀ ਕਿਵੇਂ ਹੈ। ਜਿਹੜੇ ਪੁਰਸ਼ ਗੁਰੂ ਦੇ ਬਚਨ ਹੁਕਮ ਨੂੰ ਸੱਤ ਸੱਤ ਕਰਕੇ ਮੰਨੀ ਜਾਂਦੇ, ਉਸ ਸਿੱਖ ਦੇ ਅੱਗੇ ਗੁਰੂ ਵਸਤੂ ਕੱਢ ਕੇ ਧਰ ਦਿੰਦੇ ਵੀ ਸੱਤ ਬਚਨ ਕਹਿੰਦਾ। ਜਿਹਨੇ ਪ੍ਰਾਪਤੀ ਕਰਨੀ ਹੁੰਦੀ ਆ ਉਹ ਨਹੀਂ ਮੂਹਰੋਂ ਬੋਲਦਾ ਕੁਛ, ਜਿਹਨੇ ਨਹੀਂ ਕਰਨੀ ਉਹ ਕਹਿੰਦਾ ਕਿਰਪਾਨ ਦੀ ਕੀ ਲੋੜ ਹੈ, ਕੰਘੇ ਦੀ ਕੀ ਲੋੜ ਹੈ, ਕੇਸਾਂ ਦੀ ਕੀ ਲੋੜ ਹੈ, ਹੁਣ ਸਾਇੰਸ ਦਾ ਯੁੱਗ ਹੈ, ਤੂੰ ਜ਼ੋਰ ਲਾ ਲਈ ਤੈਨੂੰ ਕੱਖ ਨਹੀਂ ਮਿਲਣਾ। ਇਹੋ ਜਿਹੇ ਬੰਦਿਆਂ ਨੂੰ ਕੁਛ ਨਹੀਂ ਮਿਲਦਾ। ਇਹ ਜਿਹੜੇ ਮੂਹਰੋਂ ਬੋਲਣ ਵਾਲੇ ਆ ਨਾ, ਇਹ ਇਹਨਾਂ ਦੇ ਮਤਲਬ ਭਾਗ ਹੀ ਮਾੜੇ ਨੇ। ਸੱਤ ਬਚਨ ਕਹਿ ਕੇ ਜਿਹੜਾ ਅੱਗਿਓਂ ਸਾਰਾ ਮੰਨੀ ਜਾਂਦਾ, ਬਸ ਮੰਨੀ ਤੁਰੇ ਜਾਓ, ਮੰਨੀ ਗੁਰੂ ਗ੍ਰੰਥ ਸਾਹਿਬ 'ਤੇ ਯਕੀਨ ਨਹੀਂ ਗਾ, ਦਸਾਂ ਗੁਰਾਂ 'ਤੇ ਯਕੀਨ ਕਰ। ਗੁਰੂ ਗ੍ਰੰਥ ਸਾਹਿਬ ਉਹੀ ਰੂਪ ਹੈ, ਮਹਾਂਪੁਰਖ ਬ੍ਰਹਮ ਗਿਆਨੀ 'ਤੇ ਯਕੀਨ ਕਰ। ਮਹਾਰਾਜ ਕਹਿੰਦੇ ਜਿਹੜਾ ਸੱਤ ਬਚਨ ਕਹੂਗਾ ਉਹਦੇ ਮੂਹਰੇ ਸਭ ਕੁਝ ਰੱਖ ਦੂੰਗਾ, ਜਿਹੜਾ ਐਵੇਂ ਆਨਾਕਾਨੀ ਜੀ ਕਰਦੇ ਨੇ ਉਹਨਾਂ ਮੂਹਰੇ ਕੁਛ ਵੀ ਨਹੀਂ ਰੱਖਣਾ ਹੈ। ਇਸ ਪ੍ਰਕਾਰ ਬਾਬਾ ਲਹਿਣਾ ਜੀ ਨੇ ਸਾਰੀ ਜ਼ਿੰਦਗੀ ਸੱਤ ਬਚਨ ਹੀ ਕਿਹਾ, ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ। ਜਿਨ੍ਹਾਂ ਨੇ ਨਹੀਂ ਕਿਹਾ ਸੱਤ ਬਚਨ ਉਹ ਸਾਰੇ ਖਾਲੀ ਰਹਿ ਗਏ। ਸੰਤੋ ਸੁਣੋ ਸੁਣੋ ਜਨ ਭਾਈ, ਗੁਰ ਕਾਢੀ ਬਾਹ ਤੂੰ ਕੀਜੈ। ਹੇ ਸੰਤੋ ਸੁਣੋ, ਹੇ ਭਾਈ ਜਨੋ ਸੁਣੋ, ਤੁਸੀਂ ਵੀ ਸੁਣੋ ਸਾਰੇ, ਅੱਜ ਵਾਲੇ ਵੀ ਸੁਣ ਲਓ। ਗੁਰੂ ਸਾਹਿਬ ਜੀ ਕਿਰਪਾ ਰੂਪੀ ਬਾਂਹ ਕੱਢ ਕੇ, ਪ੍ਰਤੱਖ ਬਾਂਹ ਖੜੀ ਕਰਕੇ ਕੁਕੀਜੈ ਕੂਕਦੇ ਨੇ, ਉਪਦੇਸ਼ ਕਰਦੇ ਨੇ। ਕੀ ਉਪਦੇਸ਼ ਕਰਦੇ ਜੀ? ਜੇ ਆਤਮ ਕਾ ਸੁੱਖ ਸੁੱਖ ਨਿਤ ਲੋੜ ਹੋ ਤਾਂ ਸਤਿਗੁਰ ਸਰਨ ਪਵੀਜੈ। ਜੇ ਆਪਣੇ ਆਤਮ ਕਾ ਮਨ ਨੂੰ ਨੇਤਾ ਪ੍ਰਤੀ ਸੁੱਖ ਹੀ ਸੁੱਖ ਲੋੜੋ ਚਾਹੁੰਦੇ ਹੋ, ਜੇਕਰ ਸੁੱਖਾਂ ਵਿੱਚੋਂ ਆਤਮ ਸੁੱਖ ਨੂੰ ਨੇਤਾ ਪ੍ਰਤੀ ਚਾਹੁੰਦੇ ਹੋ ਤਾਂ ਪੂਰਿਆਂ ਗੁਰਾਂ ਦੀ ਸਤਿਗੁਰਾਂ ਦੀ ਸ਼ਰਨੀ ਜਾ ਪਵੋ। ਸ਼ਰਨੀ ਪੈਣ ਦਾ ਮਤਲਬ ਨਹੀਂ ਕਿ ਮੱਥਾ ਟੇਕਣਾ, ਚਰਨੀ ਮਤਲਬ ਜਾ ਕੇ ਗੁਰੂ ਧਾਰ ਲਓ, ਅਮਰ ਛੱਕ ਕੇ ਗੁਰੂ ਵਾਲੇ ਬਣ ਕੇ ਸ਼ਰਨ ਵਿਧੀ ਪੂਰਵਕ ਪੈਣਾ। ਜੇ ਵੜ ਭਾਗ ਹੋਏ ਅਤ ਨੀਕਾ ਤਾਂ ਗੁਰਮਤ ਨਾਮ ਦ੍ਰਿੜੀਜੈ। ਜੇਕਰ ਅੱਤ ਹੁੰਦਾ ਬਹੁਤ ਹੀ ਨੀਕਾ ਚੰਗਾ ਉੱਤਮ ਭਾਗ ਹੋਵੇ ਤਾਂ ਗੁਰੂ ਪਾਸੋਂ ਸਿੱਖਿਆ ਲੈ ਕੇ ਰਾਮ ਨਾਮ ਨੂੰ ਦ੍ਰਿੜ ਕਰ ਲੈ। ਸਿੱਖਿਆ ਫਿਰ ਉਹ ਦਿੰਦੇ ਨੇ ਜਿਹੜਾ ਅਮਰ ਛਕਾਉਂਦੇ ਪੰਜ ਪਿਆਰੇ। ਸਭ ਮਾਇਆ ਮੋਹ ਬਿਖਮ ਜਗ ਤਰੀਐ, ਸਹਿਜੇ ਹਰ ਰਸ ਪੀਜੈ। ਹਰੀ ਨਾਮ ਰਸ ਨੂੰ ਪੀਣਾ ਕਰ ਤਾਂ ਸਹਿਜੇ ਸੁਭਾਵ ਕੀ, ਸਾਰਾ ਮਾਇਆ ਦਾ ਮੋਹ ਤੇ ਕਠਨ ਸੰਸਾਰ ਸਮੁੰਦਰ ਤੋਂ ਤਰ ਜਾਈਦਾ। ਮਾਇਆ ਮਾਇਆ ਕੇ ਜੋ ਅਧਿਕਾਈ, ਵਿੱਚ ਮਾਇਆ ਪਚੈ ਪਚੀਜੈ। ਮਾਇਆ ਛਲ ਰੂਪ ਜੋ ਮਾਇਆ ਹੈ, ਇਹਦੇ ਜੋ ਅਧਿਕਾਈ ਅਧਿਕਾਰੀ ਹੋ ਰਹੇ ਹਨ, ਮਾਇਆ ਹੀ ਮਾਇਆ ਵਿੱਚ ਜੋ ਅਧਿਕ ਹੁੰਦਾ ਬਹੁਤੀ ਪ੍ਰੀਤੀ ਕਰਨ ਵਾਲੇ ਹਨ, ਉਹ ਆਪ ਮਾਇਆ ਵਿੱਚ ਖਰਾਬ ਹੁੰਦੇ ਨੇ, ਹੋਰਨਾਂ ਨੂੰ ਪਚੀਜੈ ਖਰਾਬ ਕਰਦੇ ਨੇ। ਜਿਹੜੇ ਮਾਇਆ ਵਿੱਚ ਬਹੁਤੀ ਪ੍ਰੀਤੀ ਕਰਨ ਵਾਲੇ ਮਾਇਆ ਨੂੰ ਚਾਹੁੰਦੇ ਨੇ, ਉਹ ਮਾਇਆ ਰੂਪ ਪਚੀਜਾ ਹੁੰਦਾ ਆਵੇ ਵਿੱਚ ਪਚੈ ਭਾਵ ਸੜਦੇ ਹੀ ਰਹਿੰਦੇ ਨੇ। ਅਗਿਆਨ ਅੰਧੇਰ ਮਹਾਂਪੰਥ ਵਿਖੜਾ, ਅਹੰਕਾਰ ਭਾਰ ਲੱਦ ਲੀਜੈ। ਅਗਿਆਨ ਰੂਪ ਹਨੇਰੇ ਕਰਕੇ ਮਹਾਂ ਵਿਖੜਾ ਪੰਥ ਜੋ ਜਮਾਂਦਾ ਹੈ ਉਸ ਪਰ ਚੱਲਦਾ, ਫਿਰ ਹੰਕਾਰ ਕਰਕੇ ਪਾਪਾਂ ਦਾ ਭਾਰ ਵੀ ਲੱਦ ਲਿਆ। ਨਾਨਕ ਰਾਮ 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 ਹੈ ਤੇ ਗਤ ਕੀਜੈ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਨਾਨਕ ਰਾਮ 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 ਹੈ ਤੇ ਗਤ ਕੀਜੈ। ਇਸ ਕਰਕੇ ਮਹਾਰਾਜ ਪਾਵਨ ਬਚਨ ਆਪਾਂ ਨੂੰ ਫਰਮਾਉਂਦੇ ਹਨ ਕਿ ਫਿਰ ਸੁਣ ਲਓ, ਨਾਨਕ ਰਾਮ 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 ਰਾਮ, ਇੱਥੇ ਵਿਸ਼ਰਾਮ ਆ ਗਿਆ, ਰਾਮ ਰਾਮ ਹੈ ਤੇ ਗਤ ਕੀਜੈ। ਮਹਾਰਾਜ ਕਥਨ ਕਰਦੇ ਰਾਮ ਸੁੰਦਰ ਜੋ ਰਾਮ ਹੈ, ਰਾਮ ਮੰਮੇ ਨੂੰ ਔਂਕੜੇ ਦੇ, ਰਮਨ ਕਰਨੇ ਯੋਗ ਯੋਗ ਸਾਰਿਆਂ ਵਿੱਚ ਰਮ ਰਮਿਆ ਹੋਇਆ, ਉਸ ਰਾਮ ਨੂੰ ਰਮ ਉਚਾਰ ਕੇ ਤੂੰ ਆਪਣੀ ਗਤ ਮੁਕਤੀ ਕਰ ਲੈ। ਸਤਿਗੁਰ ਮਿਲੈ ਤਾਂ ਨਾਮ ਦ੍ਰਿੜਾਏ, ਰਾਮ ਨਾਮੈ ਰਲੈ ਮਲੀਜੈ ਛੱਕਾ ਇੱਕ। ਸਤਿਗੁਰ ਦੇਵ ਜੀ ਮਿਲਣ ਤਾਂ ਉਹ ਨਾਮ ਨੂੰ ਦ੍ਰਿੜ ਕਰਵਾਉਂਦੇ ਹਨ, ਨਾਮ ਵਿੱਚ ਮਲੀਜਾ ਮਿਲਣ ਕਰਕੇ। ਸੋ ਇਸ ਪ੍ਰਕਾਰ ਰਾਮ ਰਲੈ ਪਰਮਾਤਮਾ ਵਿੱਚ ਅਭੇਦ ਹੁੰਦਾ ਜੀਵ। ਅੱਠ ਅੰਕ ਲੱਗਿਆ ਅਸ਼ਟਪਦੀ ਦਾ, ਛੇ ਮਤਲਬ ਛੇ ਸ਼ਬਦ ਪੂਰੇ ਹੋ ਗਏ, ਛੇ ਸ਼ਬਦਾਂ ਦਾ ਇੱਕ ਛੱਕਾ ਬਣ ਗਿਆ। ਕਈ ਪੁੱਛਣਗੇ ਛੱਕਾ ਇੱਕ ਕੀ ਹੁੰਦਾ, ਮੈਂ ਕਿਹਾ ਕ੍ਰਿਕਟ ਦੇਖਦੇ ਹਾਂ ਜਾਂ ਛੇ ਬਾਲਾਂ ਦਾ ਇਕੱਠਾ ਛੱਕਾ ਵੱਜਦਾ ਉਦੋਂ ਕੀ ਕਹਿੰਦੇ ਹਾਂ? ਹਾਂ, ਫਿਰ ਕਹਿਣਗੇ ਹਾਂ ਇਹ ਗੱਲ ਠੀਕ ਹੈ। ਇਹ ਜੇ ਢੰਗ ਨਾਲ ਸਮਝਾਉਣਾ ਪੈਂਦਾ, ਕਈਆਂ ਤਾਂ ਮੋਟੇ ਦਿਮਾਗ ਹੁੰਦੇ ਬੜੇ। ਛੇ ਅਸ਼ਟਪਦੀਆਂ ਪੂਰੀਆਂ ਹੋਣ ਕਰਕੇ ਇੱਕ ਛੱਕਾ ਲਿਖਿਆ। ਸੋ ਇਸ ਜਗ੍ਹਾ ਸੁਖਮਨਾ ਸਾਹਿਬ ਪੂਰਾ ਹੋ ਗਿਆ। ਜਿਤਨਾ ਸੁਖਮਨੀ ਸਾਹਿਬ ਦਾ ਪੜ੍ਹਨ ਦਾ ਮਹਾਤਮਾ ਹੈ, ਓਨਾ ਹੀ ਸੁਖਮਨੇ ਸਾਹਿਬ ਦੇ ਪੜ੍ਹਨ ਦਾ ਮਹਾਤਮਾ ਹੈ। ਪੁਰਾਣੇ ਬਜ਼ੁਰਗ ਰੋਜ਼ ਸੁਖਮਨੇ ਸਾਹਿਬ ਦਾ ਪਾਠ ਪੂਰਨ ਰੂਪ ਵਿੱਚ ਕਰਦੇ ਸੀ। ਇਹ ਸਾਰੀਆਂ ਪੁਰਾਣੀਆਂ ਵੱਡੇ ਸੁੰਦਰ ਗੁਟਕਿਆਂ 'ਚ ਮਿਲ ਜਾਂਦਾ ਸੁਖਮਨਾ ਸਾਹਿਬ। ਇੱਥੇ ਗੁਰਾਂ ਨੇ ਕਲਿਆਣ ਰਾਗ ਸੰਪੂਰਨ ਕੀਤਾ ਹੈ ਸਤਿਗੁਰੂ ਮਹਾਰਾਜ ਜੀ ਨੇ।